ਇਸ ਗੁਰੂ ਦੇ ਅੰਦਰ ਸਾਹਿਬ ਸਿੰਘ ਜੀ ਅੱਜ ਸੰਗਤ ਨੇ ਆ ਕੇ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਦਾ ਦਾਸ ਅਤੇ ਸ੍ਰੀ ਆਸ਼ਾ ਜੀ ਦੀ ਆਰ ਦਾ ਕੀਰਤੀ ਹੁਣ ਤੱਕ ਕੀਤਾ ਹੈ। ਹੁਣ ਆਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੰਗਤ ਸੁਣ ਵਾਸਤੇ ਸਾਹਿਬ ਕਹਾਣੇ ਤੇ ਮਹਾਰਾਜ ਹਜ਼ੂਰ ਜੀ ਸਜੀ ਹੋਈ ਹੈ। ਸਤਿਗੁਰੂ ਅੰਤਰਜਾਮੀ ਜੀ ਗੁਰੂ ਦੇ ਵਾਲੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿਸ ਨਗਰ ਸਾਹਿਬ ਸੰਗਤ ਜੀ ਸੰਸਾਰ ਨੂੰ ਧਾਰ ਰਹੇ ਹੋਏ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਸਾਹਿਬ ਸੰਗਤ ਜੀ ਕਸ਼ਮੀਰ ਤੋਂ ਕੁਤਲੇ ਪਾਸੇ ਇੱਕ ਜਾਮਾਬੰਦ ਦੀ ਗੁਫਾ ਹੈ ਜਿਹਨੂੰ ਜੰਮੂ ਸ਼ਹਿਰ ਕਹਿੰਦੇ ਹਨ, ਉਹ ਸਾਹਿਬ ਗੁਰੂ ਮਹਾਰਾਜ ਸਾਹਿਬ ਜੀ ਨੂੰ ਹਾਲ ਕਰਦੇ ਹੋਏ ਜਾਮਾਵਰ ਦੀ ਗੁਫਾ ਦੇ ਪ੍ਰਸੰਗ ਭਾਈ ਮਰਦਾਨੇ ਨੂੰ ਸੁਣਾਉਂਦੇ ਹੋਏ ਗੁਰੂ ਮਹਾਰਾਜ ਸਾਹਿਬ ਜੀ ਇਸ ਪਾਸੇ ਨੂੰ ਉਤਰੇ ਹਨ। ਗੁਜਰਾਤ ਦੇ ਜ਼ਿਲ੍ਹੇ ਵਿੱਚ ਗਰੀਬ ਨੇ ਆ ਸਕੇ ਪਾਤਸ਼ਾਹ ਜੀ ਸਿਹਤ ਪਾਏ। ਗੁਜਰਾਤ ਦੇ ਜ਼ਿਲ੍ਹੇ 'ਚ ਬੰਜਾਰੀਆਂ ਦੇ ਨਗਰ ਸਨ ਸਾਹਿਬ ਸਿੰਘ ਜੀ, ਜਿਨ੍ਹਾਂ ਵਿੱਚੋਂ ਟਾਂਡਾ ਜੋ ਸੰਤ ਮੁਰਾਲੇ ਵਾਲੇ ਬਾਬਾ ਪ੍ਰੇਮ ਸਿੰਘ ਸਾਹਿਬ ਜੀ, ਸੰਤ ਬਿਸ਼ਨ ਸਿੰਘ ਤੋਂ ਵਰੇ ਸਾਹਿਬ ਹੋਏ ਮਹਾਂਪੁਰਖ ਅਤੇ ਸੰਤ ਭਾਵ ਸਿੰਘ ਜੀ ਜੋ ਫਤਿਹ ਟਿੱਡੇ ਵਾਲੇ ਸੰਤ ਸਨ, ਸੰਤ ਬਿਸ਼ਨ ਸਿੰਘ ਤੋਂ ਵਰੇ ਸਾਹਿਬ ਹੋਏ ਅਤੇ ਸੰਤ ਸੁੰਦਰ ਸਿੰਘ ਸਾਹਿਬ ਜੀ ਜੋ ਢੰਗਾਂ ਵਾਲੇ ਮਹਾਂਪੁਰਖ ਸੰਤਾਂ ਮਹਾਂਪੁਰਖ ਹਨ ਜਿਨ੍ਹਾਂ ਨੂੰ ਅੰਮ੍ਰਿਤ ਦੀ ਬਾਣੀ ਅਤੇ ਬ੍ਰਹਮ ਵਿਦਿਆ ਦੀ ਦਾਤ ਬਖਸ਼ੀ ਸੀ ਸੰਗਤਾਂ ਦੇ ਵੰਡਣ ਵਾਸਤੇ। ਇਹ ਮਹਾਂਪੁਰਖ ਕਿੰਨੇ ਉਸ ਨਗਰ ਵਿੱਚ ਗਏ ਸਨ, ਉਹ ਲੋਕ ਸਾਹਿਬ ਸਿੰਘ ਜੀ ਸਾਰੇ ਜਿਵੇਂ ਗੱਡੀਆਂ ਵਾਲਿਆਂ ਦਾ ਲਿਬਾਸ ਹੁੰਦਾ ਉਸ ਪ੍ਰਕਾਰ ਦੇ ਸੁਰਤੀ ਵਾਸਾ ਜੀ ਦੇ ਲੋਕ ਫਿਰਦੇ ਸਨ। ਉਹਨੇ ਸਾਰਿਆਂ ਦੇ ਤਾਂ ਇਕੱਤਰ ਕਰਕੇ ਮਹਾਂਪੁਰਖਾਂ ਨੇ ਉੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਦੇ ਧਾਰਨ ਦਾ ਗੁਰਪੁਰਬ ਮਨਾਇਆ ਸੀ। ਉੱਥੇ ਮਨਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਜੋ ਅਸਥਾਨ ਨੂੰ ਸਭ ਸੰਗਤਾਂ ਦੇ ਤਾਂ ਇਕੱਤਰ ਕਰਕੇ ਕਿਹਾ ਕਿ ਭਾਈ ਤੁਸੀਂ ਪੰਜਾਬੀ ਲਿਬਾਸ ਪਹਿ ਰਿਹਾ ਕਰੋ, ਸਿੰਘ ਸਜੋ। ਸਾਰੇ ਲਵਾਣੇ ਸਿੰਘ ਜਿਹੜੇ ਬੰਜਾਰੇ ਸਨ ਉਸ ਵੇਲੇ ਮਹਾਂਪੁਰਖਾਂ ਦੇ ਬਚਨ ਮੰਨ ਕੇ ਸੰਤ ਪ੍ਰੇਮ ਸਿੰਘ ਜੀ ਅਤੇ ਸੰਤ ਭਾਵ ਸਿੰਘ ਜੀ, ਸੰਤ ਸੁੰਦਰ ਸਿੰਘ ਜੀ ਢੰਗਾਂ ਵਾਲੇ ਤਿੰਨੇ ਇਹ ਪਿਆਰੇ ਸਨ ਅਤੇ ਦੋ ਹੋਰ ਸਿੰਘ ਜਿਨ੍ਹਾਂ ਵਿੱਚੋਂ ਯਾਨੀ ਗੁਰਦਿਆਲ ਸਿੰਘ ਜੀ ਜੋ ਆਦਮਪੁਰ ਆਏ ਗੁਰਮੁਖ ਜਥੇਦਾਰ ਨਾਂ ਕਰਕੇ ਬੋਪਾ ਰਾਜ ਦੇ ਵਿੱਚ ਜੋ ਸੇਵਾ ਕਰਦੇ ਰਹੇ ਸਨ ਅਤੇ ਚੌਥੇ ਸਾਹਿਬ ਸਿੰਘ ਜੀ ਇੱਕ ਹੋਰ ਮਹਾਂਪੁਰਖ ਹੋਤੀ ਆਇਆਂ ਵਿੱਚੋਂ ਜਿਨ੍ਹਾਂ ਨੂੰ ਭਾਈ ਰਾਮ ਸਿੰਘ ਸੀ, ਇਹ ਪੰਜ ਪਿਆਰੇ ਸੇਵਾ ਵਿੱਚ ਲੱਗੇ ਸਨ ਸਾਹਿਬ ਸਿੰਘ ਜੀ। ਉਸ ਵਕਤ ਅਤੇ ਗ੍ਰੰਥੀ ਬਾਬਾ ਖਾਨ ਸਿੰਘ ਜੀ ਜਿਨ੍ਹਾਂ ਦਾ ਡੇਰਾ ਅੰਮ੍ਰਿਤਸਰ ਸਾਹਿਬ ਹੈ, ਉਹ ਉਸ ਵਕਤ ਕਿਤੇ ਉੱਥੇ ਗਏ ਹੋਏ ਸਨ, ਉਹਨਾਂ ਨੂੰ ਗ੍ਰੰਥੀ ਦੀ ਸੇਵਾ 'ਚ ਲਾਇਆ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਨੂੰ ਮਿਲ ਕੇ ਅੰਮ੍ਰਿਤ ਤਿਆਰ ਕੀਤਾ ਸੀ। 24 ਘੰਟੇ ਦੇ ਅੰਦਰ 10,000 ਮਾਈਆਂ ਨੂੰ ਅਤੇ ਭਾਈਆਂ ਨੂੰ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਸੀ। ਅੰਮ੍ਰਿਤ ਛਕਾ ਕੇ 10,000 ਦੇ ਤਾਂ ਸਾਰਿਆਂ ਨੂੰ ਸਾਰਿਆਂ ਦੇ ਸਮੇਤ ਪੰਜਾਬੀ ਸਿੱਖਾਂ ਦੇ ਸਮੇਤ ਸਾਰਿਆਂ ਨੂੰ ਕੀਤਾ ਸੀ ਅਤੇ ਸਭਨਾਂ ਨੂੰ ਗੁਰਸਿੱਖੀ ਦੇ ਵਿੱਚ ਸ਼ਾਮਿਲ ਕੀਤਾ ਸੀ। ਉਹਨਾਂ ਨੇ ਉਸ ਵੇਲੇ ਬਚਨ ਕੀਤੇ ਸਨ ਕਿ ਮਹਾਰਾਜ ਸੰਗਤਾਂ ਨੂੰ ਸਾਨੂੰ ਅੰਮ੍ਰਿਤ ਦਾ ਵਾਅਦਾ ਦਿੱਤਾ ਹੈ, ਸਾਡੀ ਕੋਲ ਵਿੱਚ ਇਸੇ ਪਿੰਡ ਵਿੱਚ ਟਾਂਡੇ ਨਗੇ ਕਸਬੇ ਦੇ ਅੰਦਰ ਹੀ ਸੰਤਾਂ ਨੇ ਉੱਥੇ ਮੁਰਾਲੇ ਆਏ 10 ਜਮਾਤ ਦਾ ਸਕੂਲ ਵੀ ਤਿਆਰ ਕੀਤਾ ਸੀ, ਇਹ 14 ਜਮਾਤ ਦਾ ਵੀ ਸੰਤਾਂ ਨੇ ਕਾਲਜ ਬਣਾ ਦਿੱਤਾ ਸੀ, ਉਹ ਸੇਵਾ ਕੀਤੀ ਸੀ। ਹੋਰਨਾਂ ਥਾਂ 'ਚ ਵੀ ਸੰਤਾਂ ਨੇ ਕਾਲਜ ਬਣਾਉਣ ਦੀ, ਸਕੂਲ ਬਣਾਉਣ ਦੀ ਸੰਤ ਮੁਰਾਲੇ ਵਾਲਿਆਂ ਨੇ ਬਹੁਤ ਸੇਵਾ ਕੀਤੀ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸਨ ਅਤੇ ਅਸੈਂਬਲੀ ਦੇ ਮੈਂਬਰ ਵੀ ਸਨ। ਇਸ ਪ੍ਰਕਾਰ ਮਹਾਂਪੁਰਖਾਂ ਨੂੰ 2,00,000 ਰੁਪਇਆ ਬਲੈਤੋਂ ਕੋਈ ਆਦਮੀ ਚੜ੍ਹਾਈ ਕਰਨ ਲੱਗਾ ਸੰਤਾਂ ਦੇ ਨਾਂ ਕਰ ਗਿਆ ਸੀ, ਉਸ ਪੈਸੇ ਨੂੰ ਸੰਤਾਂ ਨੇ ਸਕੂਲਾਂ ਵਿੱਚ ਅਤੇ ਗੁਰਦੁਆਰਿਆਂ ਦੀਆਂ ਸੇਵਾ ਵਿੱਚ ਵਰਤਿਆ ਸੀ। ਸਾਹਿਬ ਸਿੰਘ ਜੀ 10,000 ਉਹ ਜਿਸ ਆਦਮੀ ਨੇ ਨਾਂ ਕੀਤਾ ਸੀ ਉਹਨਾਂ ਦੇ ਪਰਿਵਾਰ ਨੂੰ ਸੰਤਾਂ ਰੁਪਇਆ ਦੇ ਦਿੱਤਾ ਸੀ। ਇਸ ਪ੍ਰਕਾਰ ਸੇਵਾ ਕੀਤੀ ਸੀ ਮਹਾਂਪੁਰਖਾਂ ਨੇ। ਉਸ ਵਕਤ ਟਾਂਡੇ ਨਗਰ ਦੇ ਅੰਦਰ ਉਹਨਾਂ ਲੋਕਾਂ ਨੂੰ ਦੱਸਿਆ ਸੀ ਕਿ ਮਹਾਰਾਜ ਸਾਡੀ ਕੁਲ ਵਿੱਚੋਂ ਹੀ ਇੱਥੇ ਭਾਈ ਮੱਖਣ ਸਾਹਿਬ ਲਗਾਉਣਾ ਹੋਇਆ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਭੋਰੇ ਵਿੱਚ 26 ਸਾਲ ਦੇ ਬੈਠਿਆਂ ਨੂੰ ਜਦੋਂ ਮਹਾਰਾਜ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਤੋਂ ਸਤਿਗੁਰਾਂ ਨੂੰ ਗੁਰਿਆਈ ਦੇ ਕੇ ਕਿਹਾ ਸੀ ਬਾਬਾ ਦਸਾ ਬੀਜ ਬਕਾਲੇ ਆਪਣੀ ਸੰਗਤ ਆਪ ਸੰਭਾਲੇ ਉਹ ਭਾਈ ਮੱਖਣ ਸਾਹਿਬ ਨੇ 22 ਮੰਜੀਆਂ ਵਾਲੇ ਉੱਥੇ ਪੁਜਾਰੀ ਬੈਠੇ ਸੀ ਸਾਰੇ ਨੂੰ ਦੋ ਦੋ ਮੋਹਰਾਂ ਦੇ ਕੇ ਤਰਸ ਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਹੇ ਅੱਗੇ ਆਇਆ ਸੀ ਮਾਤਾ ਜੀ ਦੇਖਿਆ ਸੀ ਮਹਾਰਾਜ ਕਿਸੇ ਨਾਲ ਬੋਲਦੇ ਨੀ ਉਸ ਵੇਲੇ ਮੱਖਣ ਸਾਹਿਬ ਮਾਤਾ ਦੇ ਆਗਿਆ ਲੈ ਕੇ ਜਦੋਂ ਮੱਥਾ ਟੇਕਿਆ ਭੋਰੇ ਤੇ ਤੇ ਦੋ ਮੋਹਰਾਂ ਸੰਗਤਾਂ ਨੂੰ ਮੱਥਾ ਟੇਕੀਆਂ ਗੁਰੂ ਮਹਾਰਾਜ ਸਾਹਿਬ ਹੱਸ ਕੇ ਮੱਖਣ ਸਾਹਿਬ ਕਹਿਣ ਲੱਗਾ ਮਹਾਰਾਜ ਹੱਸ ਕਿਉਂ ਪਏ ਮਹਾਰਾਜ ਕਹਿਣ ਲੱਗੇ ਗੁਰੂ ਘਰ ਨੂੰ ਮਾਇਆ ਦੀ ਤਾਂ ਲੋੜ ਨਹੀਂ ਘਾਟਾ ਨੀ ਕੋਈ ਪਰ ਸਿੱਖਾ ਜੋ ਪਿਆ ਜਹਾਜ਼ ਅੜਕ ਗਿਆ ਸੀ ਉਹਨੇ ਤਾਂ ਕਿਵੇਂ ਅਰਦਾਸ ਕੀਤੀ ਸੀ ਕਹਿਣ ਲੱਗਾ ਮਹਾਰਾਜ ਨੇ 500 ਮੋਹਰ ਸਿੱਖੀ ਸੀ ਤੇ ਕਿਹਾ ਸੀ ਜੇ ਮੰਗ ਕੇ ਲੈਣ ਉਹ ਮੇਰੇ ਵਿਭਾਗ ਬੰਨੇ ਨੂੰ ਲਾਏ ਨੂੰ ਦੱਸਣਗੇ ਸੰਗੀ ਨੇ ਆਪਣਾ ਮੋਢਾ ਵਿਖਾਇਆ ਕੁੱਲ ਵਜੇ ਹੋਏ ਕਹਿਣ ਲੱਗੇ ਉਸੇ ਸਾਡਾ ਮੋਢੇ ਦੇ ਨਾਲ ਤੇਰਾ ਜਹਾਜ਼ ਬੰਨੇ ਲਾਇਆ ਸੀ ਉਸ ਵੇਲੇ ਬਚਨ ਕੀਤੇ ਮੱਖਣ ਸਾਹਿਬ ਨੇ ਕਿਹਾ ਮਹਾਰਾਜ ਨੇ ਹੁਣ ਪ੍ਰਗਟ ਕਰੇ ਤੇ ਨਹੀਂ ਰਹਿ ਸਕਦਾ ਮਹਾਰਾਜ ਨੇ ਕਿਹਾ ਭਈ ਸਾਨੂੰ ਆਨੰਦ ਚ ਬੈਠਿਆ ਨੂੰ ਕਿ ਲੋਕ ਈਰਖਾ ਕਰਨਗੇ ਤੂੰ ਪ੍ਰਗਟ ਕਰਨਾ ਤੇਰਾ ਹੀ ਪ੍ਰਲੋਕ ਚ ਕਾਲਾ ਮੂੰਹ ਕਰਾਂਗੇ ਭਾਈ ਮੱਖਣ ਸਾਹਿਬ ਨੇ ਉਸੇ ਵੇਲੇ ਲੰਗਰ ਚ ਜਾ ਕੇ ਮਾਤਾ ਸਾਹਿਬ ਦੇ ਪਾਸੋਂ ਆਗਿਆ ਲੈ ਕੇ ਕਾਲਾ ਮੂੰਹ ਕਰਕੇ ਮਾਰੇ ਸਾਹਮਣੇ ਆ ਖੜਾ ਤੇ ਮਾਰਾ ਲੋ ਮੈਂ ਹੁਣ ਇੱਥੇ ਕਾਲਾ ਮੂੰਹ ਕਰ ਲਿਆ ਪਰ ਜਿਹੜੀ ਸੰਗਤ ਮਹਾਰਾਜ ਜੀ ਜਿਹੜੇ ਲੋਕ ਮਾਗਰ ਮੱਛਦੀ ਨੇ ਸੰਗਤਾਂ ਦੇ ਤਾਈ ਖਾਰੇ ਹੈ ਖੋਰੇ ਖਿਚਰੇ ਹੈ ਉਹਨਾਂ ਢੇਸੀਆਂ ਪਖੰਡੀਆਂ 22 ਮੰਡੀਆਂ ਵਾਲਿਆਂ ਦੇ ਕਾਜੇ ਜਿੰਨੀ ਮੈਂ ਸੰਗਤ ਨੂੰ ਰਹਿਣ ਦੇਣਾ ਚਾਹੁੰਦਾ ਮੈਂ ਪ੍ਰਗਟ ਕਰਿਆ ਜਾਣਾ ਹੈ ਉਸ ਵੇਲੇ ਸੰਗਤਾਂ ਦੀ ਆਗਿਆ ਲੈ ਕੇ ਭਾਈ ਮੱਖਣ ਸਾਹਿਬ ਨੇ ਉੱਥੇ ਅਕਾਰੀ ਤੇ ਚੜ੍ਹ ਕੇ ਕਿਹਾ ਸੀ ਗੁਰਲਾਭੋ ਰੇ ਇਹ ਬਚਨ ਕਹੇ ਸਨ ਇਹਨਾਂ ਬਚਨਾਂ ਨੂੰ ਸੁਣ ਕੇ ਸਾਹਿਬ ਸੰਗਤ ਜੀ ਸਾਰੀ ਸੰਗਤ ਝੁੱਕੇ ਉੱਥੇ ਮਹਾਰਾਜ ਸਾਹਿਬ ਦੇ ਘਰ ਵਿੱਚ ਆ ਗਈ ਭੋਰੇ ਸਾਹਿਬ ਵਿੱਚ ਤੇ ਜਿੱਥੇ ਸੰਗਤ ਕੋਲ ਕਿਹਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕਿਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਸੀ ਨਵੇਂ ਪਾਤਸ਼ਾਹ ਫਿਰ ਭਾਵੇਂ ਧੂੜ ਮਲ ਦੇ ਅੰਦਰ ਕਰਾਮਾਤ ਕੋਈ ਨਹੀਂ ਸੀ ਈਰਖਾ ਨਾਲ ਸੀ ਉਹ ਮਸੰਗ ਨੇ ਸਤਿਗੁਰਾਂ ਤੇ ਆ ਕੇ ਗੋਲੀ ਚਲਾਈ ਸੀ ਮਾਤਾ ਸਾਹਿਬ ਦੇ ਬਚਨ ਕਹਿਣ ਤੋਂ ਉਹ ਗੋਲੀ ਖੰਡੀ ਪੈ ਕੇ ਗੁਰੂ ਸਾਹਿਬ ਦੇ ਮੱਥੇ ਨੂੰ ਚੱਟ ਕੇ ਖੰਡੀ ਹੋ ਕੇ ਪਿੱਛੇ ਡਿੱਗਦੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਾਂਤ ਰਾਸੀ ਤੇ ਉਸੇ ਤਰ੍ਹਾਂ ਬੈਠੇ ਰਹੇ ਸਨ ਉਹ ਕਾਰਨਾਮਾ ਹੋਇਆ ਸੀ ਸਾਹਿਬ ਸੰਗਤ ਜੀ ਸਾਰੀ ਮਾਇਆ ਜਿਹੜੀ ਉਹ ਲੁੱਟ ਕੇ ਲਗਾਏ ਸਨ ਧੂੜ ਮਲੀਏ ਉਹ ਸਾਰੀ ਮਹਾਰਾਜ ਸਾਹਿਬ ਜੀ ਨੂੰ ਵਾਪਸ ਕਰਾ ਦਿੱਤੀ ਸੀ ਮੱਖਣ ਸਾਹਿਬ ਤੋਂ ਇਹ ਕਹਿੰਦੇ ਗੁਰੂ ਸਾਹਿਬ ਨੇ ਕੀਤੇ ਸੀ ਫਿਰ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਕੇ ਅਨੰਦਪੁਰ ਸਾਹਿਬ ਮਹਾਰਾਜ ਨੇ ਵਸਾਇਆ ਸੀ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1721 ਵਿਕਰਮੀ ਅੰਮ੍ਰਿਤਸਰ ਸਾਹਿਬ ਦੀ ਵਿਸਾਖੀ ਕੀਤੀ ਤੇ ਪ੍ਰਗਟ ਹੋਏ ਤੇ ਫਿਰ ਮਹਾਰਾਜ ਅਨੰਦਪੁਰ ਸਾਹਿਬ ਵਿਸਾਖ ਦੇ ਮਹੀਨੇ ਵਾਪਸ ਜਾ ਕੇ ਵਿਸਾਖ ਦੇ ਅੰਦਰੀ ਮਹਾਰਾਜ ਸਾਹਿਬ ਜੀ 27 ਵਿਸਾਖ ਨੂੰ ਕੀਰਤਪੁਰ ਸਾਹਿਬ ਪੁੱਜੇ ਹਨ ਕੀਰਤਪੁਰ ਸਾਹਿਬ ਵਿੱਚ ਸਾਰੇ ਪਰਿਵਾਰ ਨੂੰ ਪ੍ਰਵਾਸਾ ਦੇ ਕੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਮਾਤਾ ਨੇ ਸਤਿਗੁਰਾਂ ਦਾ ਜਿਹੜਾ ਸਿਰੋਪਾਉ ਸੀ ਅਤੇ ਸਤਿਗੁਰਾਂ ਦੀ ਮੰਜੀ ਸੀ ਉਹ ਗੁਰਾਂ ਨੂੰ ਅਰਪਣ ਕੇ ਮਹਾਰਾਜ ਸਾਹਿਬ ਆ ਕੇ ਰੱਖੀ ਸੀ ਉਹਨਾਂ ਨੇ ਉਹ ਸਤਿਗੁਰੂ ਜੀ ਨੂੰ ਅੰਗੀਕਾਰ ਕਰਕੇ ਅੱਗੇ ਜਾ ਕੇ ਅਨੰਦਪੁਰ ਸਾਹਿਬ ਵਿਖਾਇਆ ਸੀ 1,56,000 ਨੂੰ ਜਰ ਖਰੀਦ ਕੇ 5-5 ਕੋ ਤੱਕ ਧਰਤੀ ਮਹਾਰਾਜ ਨੇ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਵਿਖਾਇਆ ਸੀ ਉਹਨਾਂ ਨੂੰ ਮੱਖਣ ਸਾਹਿਬ ਨਾਲ ਹੀ ਗਿਆ ਸੀ ਫਿਰ ਮਹਾਰਾਜ ਨਵੇਂ ਪਾਤਸ਼ਾਹ ਦੇ ਮੁਲਕ ਦੀ ਰੱਖਿਆ ਕਰਨ ਵਾਸਤੇ ਕਸ਼ਮੀਰੀ ਬ੍ਰਾਹਮਣਾਂ ਦੇ ਬੇਨਤੀ ਕਰਨ ਤੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਵਿੱਚ ਸ੍ਰੀ ਦੇਣ ਵਾਸਤੇ ਗੁਰੂ ਕਲਗੀ ਘਰ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਇਹ ਹਿੰਦੂ ਰੱਖਿਆ ਕਿਵੇਂ ਹੋ ਸਕਦੀ ਹੈ ਸਤਿਗੁਰਾਂ ਨੇ ਕਿਹਾ ਸੀ ਕਿ ਮਹਾਰਾਜ ਕੋਈ ਮਹਾਂਪੁਰਖ ਸੀਸ ਦੇਵੇ ਤੇ ਉਸ ਵੇਲੇ ਸਤਿਗੁਰੂ ਜੀ ਨੇ ਕਿਹਾ ਕਿ ਆਗਿਆ ਹੋਵੇ ਤਾਂ ਅਸੀਂ ਰਾਏ ਦਈਏ ਮਹਾਰਾਜ ਜੇ ਤਾਂ ਲੋਕੀ ਭਾਲ ਗਏ ਆਪ ਜੈਸਾ ਮਹਾਂਪੁਰਖ ਕੌਣ ਹੈ ਆਪ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਸਰੂਪ ਹੋ ਜੇ ਆਪ ਦੇ ਸੂਰ ਦੀਆਂ ਮੁਲਕ ਦੀ ਰੱਖਿਆ ਹੋ ਸਕਦੀ ਹੈ ਤਾਂ ਸਾਨੂੰ ਭਾਵੇਂ ਮਹਾਰਾਜ ਗਰੀਬ ਜਾਣ ਕੇ ਅਨਾਥ ਜਾਣ ਕੇ ਹੀ ਛੱਡ ਜਾਓ ਅਸੀਂ ਸੱਚੇ ਪਾਤਸ਼ਾਹ ਇਤਿਹਾਰ ਲਵਾਂਗੇ ਪਰ ਕਿਰਪਾ ਕਰੋ ਮੁਲਕ ਦੀ ਰੱਖਿਆ ਜਿਵੇਂ ਹੋਵੇ ਉਵੇਂ ਕਰੋ ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਨਵੇਂ ਪਾਤਸ਼ਾਹ ਕਿਹਾ ਬੜਾ ਅੱਛਾ ਹੋਇਆ ਸਾਡੇ ਅਸੀਂ ਪਰਖ ਕਰਨੀ ਚਾਹੁੰਦੇ ਸੀ ਹੁਣ ਤੁਸੀਂ ਸੰਗਤ ਨੂੰ ਸਾਂਭ ਲਓਗੇ ਲੋ ਜਾਓ ਅਸੀਂ ਜਾਣੇ ਸੀ ਦਿੰਦੇ ਹਾਂ ਉਹ ਨਵੇਂ ਪਾਤਸ਼ਾਹ ਨੂੰ ਕੁਰਬਾਨੀ ਕਰਕੇ ਕੋਈ ਰੇਤਾ ਹੋਵੇ ਥੱਲੇ ਬਾਜ ਲਿਆ ਕੇ ਬਾਨੂੰ ਇਸ ਪ੍ਰਕਾਰ ਕੁਰਬਾਨੀ ਨਵੇਂ ਪਾਤਸ਼ਾਹ ਜਦੋਂ ਦਿੱਲੀ ਵਿੱਚ ਜਾ ਕੇ ਕੀਤੀ ਰੰਗੇ ਬਾਦਸ਼ਾਹ ਦਾ ਕੋਈ ਜ਼ੋਰ ਨਾ ਚੱਲਿਆ ਮੁਸਲਮਾਨ ਬਣਾਉਣ ਤੱਕ ਮਹਾਰਾਜ ਨੂੰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਠੀਕ ਹੈ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੇ ਅਰਥ ਪੁੱਛਣ ਵਾਸਤੇ ਸੱਜੇ ਦੇ ਹਲਕੇ ਦੇ ਕੇ ਸੂਬੇ ਭੇਜੇ ਸਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਘਰ ਦੀ ਪੰਚਮੀ ਨੂੰ ਸਿੱਧੀ ਪੰਚਮੀ ਨੂੰ ਇਸ਼ਨਾਨ ਕਰਕੇ ਖੂਹ ਤੇ ਸੀਸ ਗੰਜ ਆਏ ਸਨ ਕੁਟਵਾਲੀ ਤੋਂ ਨਿਕਲ ਕੇ ਚੌਧਰੀ ਪਾਤਸ਼ਾਹ ਜੀ ਜਸ ਸਾਹਿਬ ਦਾ ਪਾਠ ਕਰਕੇ ਜਦੋਂ ਗਰਦਨ ਕਹਾਂ ਤੇ ਕਿਸੇ ਰੇਡ ਕੇ ਧੰਨਾ ਹੋ ਭਾਈ ਜੋਤੇ ਵੀ ਝੋਲੀ ਜਮਾਰਾ ਸੀਸ ਉੱਡ ਕੇ ਪੈ ਗਿਆ ਸੀ ਧਾਰ ਰਹੇ ਕਿਸੇ ਨੂੰ ਨਹੀਂ ਲੱਗਾ। ਉਸ ਵੇਲੇ ਸਤਿਗੁਰੂ ਸਾਹਿਬ ਦਾ ਸਰੀਰ ਦੀ ਜਿਹੜੀ ਲੋਕ ਸੀ ਉਹਨੇ ਸਰੀਰ ਨੂੰ ਸਾਧ ਸੰਗਤ ਦੀ ਸੰਸਕਾਰ ਨੂੰ ਵਾਸਤੇ ਡੌਂਡੀ ਪਟਾਈ ਲੰਘ ਗਏ। 1400 ਡੋਲੀ ਹਿੰਦੂਆਂ ਦੀ ਸਿੱਖਾਂ ਦੀ ਸੀ ਉੱਥੇ ਦਿੱਲੀ ਵਿੱਚ ਕਿਸੇ ਹਸੀਆਂ ਨੇ ਕਹੀ ਹੋਈਆਂ ਸਾਨੂੰ ਕਤਲ ਨਾ ਕਰਦੇ ਪਰਿਵਾਰ ਸਮੇਤ। ਉਹ ਲੱਖੀ ਸਾਹਿਬ ਜਿਹੜਾ ਸੀ ਬੰਜਾਰਾ ਤੇ ਭਾਈ ਮੱਖਣ ਸਾਹਿਬ ਵੀ ਕੋਲ ਵਿੱਚ ਉਸ ਨੇ ਬੰਜਾਰਾ ਬੈਲਾਂ ਦੇ ਨਾਲ ਵਪਾਰ ਕਰਿਆ ਕਰਦੇ ਕਾਂਡਾ ਇਸ ਪ੍ਰਕਾਰ ਕਾਂਡਾ ਕਰਕੇ ਕਾਂਡਾ ਨਾਲ ਸ਼ਹਿਰ ਲੈ ਕੇ ਆਇਆ ਸਾਧ ਸੰਗਤ ਜੀ। ਉਸ ਤੋਂ ਇਹ ਪ੍ਰੇਮੀ ਦਿੱਲੀ ਵਿੱਚ ਰਕਾਵਗੰਜ ਵਿੱਚ ਹੁੰਦਾ ਸੀ ਰਕਾਵਗੰਜ ਥਾਂ ਸੀ ਉਸ ਥਾਂ ਤੋਂ ਆ ਕੇ ਬੈਲ 5000 ਲਿਆ ਕੇ ਗੱਡੇ ਲਿਆ ਕੇ ਰੂੰਦ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਘਰ ਦਾ ਸੰਸਕਾਰ ਕਰਨ ਵਾਸਤੇ ਇਹ ਸੇੜਾ ਰੂੰਦ ਗੱਡਿਆਂ ਦੇ ਨਾਲ ਦੇ ਰਸਤੇ ਲਗਿਆ ਸੀ ਅਤੇ ਰਕਾਵਗੰਜ ਨੂੰ ਜਾ ਕੇ ਸਤਿਗੁਰੂ ਮਹਾਰਾਜ ਸਾਹਿਬ ਦੇ ਘਰ ਦਾ ਸੰਸਕਾਰ ਕੀਤਾ ਸੀ ਸਾਰੀਆਂ ਕੁਲੀਆਂ ਤੇ ਸਮਾਨ ਕੱਢ ਕੇ ਅੱਗ ਲਾਤੀ ਸੀ। ਇਸ ਪ੍ਰਕਾਰ ਮਹਾਰਾਜ ਸਾਹਿਬ ਦੀ ਵੇਹ ਦਾ ਸੰਸਕਾਰ ਕਰਕੇ ਪੰਜ ਡਾਗਰ ਉਸ ਵੇਲੇ ਮਹਾਰਾਜ ਸਾਹਿਬ ਦੀ ਖੈਰਾਸ ਦੀਆਂ ਘਰ ਤੋਂ ਉੱਥੇ ਦੁਨੀਆਂ ਦਾ ਦਿੱਤੀਆਂ ਸਨ ਜਿਹਨਾਂ ਦੀ ਕਿਸਾਨ ਵਗੈਰਾ ਫਿਰ ਗੁਰੂ ਕਰਮੀ ਘਰ ਜੀ ਨੇ ਉਹ ਮਹਾਰਾਜ ਸਾਹਿਬ ਦਾ ਰਕਾਵਗੰਜ ਗੁਰਦੁਆਰਾ ਜੋ ਦਿੱਲੀ ਆਏ ਸਨ ਉਦੋਂ ਗੁਰੂ ਦਸਮ ਪਾਤਸ਼ਾਹ ਨੇ ਸੇਵਾ ਕੀਤੀ ਸੀ। ਫਿਰ ਜਿਹੜਾ ਜੀਤ ਸਿੰਘ ਪਾਲਕ ਮਾਤਾ ਸੁੰਦਰੀ ਦਾ ਪੁੱਤਰ ਉਸ ਤੋਂ ਦੇਣ ਦਾ ਸ਼ਕੀਰ ਮਰ ਗਿਆ ਸੀ ਖੂਹ ਦੇ ਵਿੱਚ ਸੁੱਟ ਕੇ ਉਸ ਵੇਲੇ ਉਹਨੇ ਮੁਸਲਮਾਨਾਂ ਨੇ ਕਬਜ਼ਾ ਕਰਕੇ ਮਸੀਤ ਬਣਾ ਲਈ ਸੀ ਉਸ ਥਾਂ ਤੇ। ਭਾਈ ਬਘੇਲ ਸਿੰਘ ਜੀ ਦਿੱਲੀ 'ਚ ਗਏ ਹੈ ਜਿਹੜੇ ਗੁਰੂ ਸਾਹਿਬ ਦੇ ਸੱਤ ਝੰਡੇ ਹੈ ਉਹਨਾਂ ਦੀ ਸੇਵਾ ਫੇਰ ਸਿੰਘਾਂ ਨੇ ਉਸ ਵੇਲੇ ਸਿੰਘਾਂ ਨੇ ਜਿਹੜਾ ਦਿੱਲੀ ਦਾ ਮਾਲਕ ਬਣ ਗਏ ਸਨ ਉਸ ਵੇਲੇ ਗੁਰਦੁਆਰਿਆਂ ਦੀ ਸੇਵਾ ਕੀਤੀ ਸਿੰਘਾਂ ਨੇ। ਉਦੋਂ ਦਾ ਰਕਾਵਗੰਜ ਸਾਹਿਬ ਗੁਰਦੁਆਰਾ ਬਣਿਆ ਹੋਇਆ ਸੀ ਅਤੇ ਸੀਸਗੰਜ ਗੁਰਦੁਆਰਾ ਸਾਹਿਬ ਸਿੰਘਾਂ ਨੇ ਉਦੋਂ ਬਣਾਇਆ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਤੇਰੇ ਤੋਂ ਬਾਅਦ ਹੁਣ ਨਹੀਂ ਹੈ ਮਾਰਕ ਰਕਾਵਗੰਜ ਸੀਸਗੰਜ ਗੁਰਦੁਆਰੇ ਦੀ ਭਾਈ ਧਰਮ ਸਿੰਘ ਠੇਕੇਦਾਰ ਨੇ ਸੰਖ ਮਰਮਰ ਆਪਣਾ ਸਾਰਾ ਦਿੱਤਾ ਸੀ ਉਹ ਸੇਵਾ ਸੰਗਤਾਂ ਨੂੰ ਮਿਲ ਕੇ ਕੀਤੀ ਹੈ ਜੋ ਹੁਣ ਦਰਬਾਰ ਸਜ ਰਿਹਾ ਸਤਿਗੁਰਾਂ ਦਾ। ਇਸ ਪ੍ਰਕਾਰ ਦੀ ਸੇਵਾ ਨਵੇਂ ਪਾਤਸ਼ਾਹ ਦੇ ਘਰ ਦੇ ਸਤਿਕਾਰ ਦੀ ਵੀ ਉਹਨਾਂ ਨੂੰ ਕੋਲ ਤੋਂ ਹੋਈ ਸੀ। ਭਾਈ ਲੱਖੀ ਸਾਹਿਬ ਬੰਜਾਰੇ ਨੇ ਕੀਤੀ ਸੀ ਤੇ ਮੱਖੀ ਸਾਹਿਬ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਸੀ ਉਹਨਾਂ ਨੇ ਕਿਹਾ ਮਹਾਰਾਜ ਉਸੇ ਨਗਰ ਦੇ ਇਹ ਸਾਡੀ ਕੋਲ ਵਿੱਚ ਹੀ ਹੋਏ ਉਸ ਵੇਲੇ ਸੰਤਾ ਮਹਾਂਪੁਰਖ ਨੇ ਕਿਹਾ ਭਾਈ ਤੁਸੀਂ ਵੀ ਉਹਨਾਂ ਦੀ ਕੋਲ ਹੋ ਤੁਸੀਂ ਕਿਉਂ ਨਹੀਂ ਅੰਮ੍ਰਿਤ ਸਕਦੇ ਸਾਰਿਆਂ ਨੇ 10000 ਅੰਮ੍ਰਿਤ ਦਾਨ ਕਰ ਲਿਆ ਸੀ ਕੋਈ ਵੀ ਖਾਲੀ ਨਹੀਂ ਸੀ ਰਿਹਾ ਸਾਰੇ ਧਰਨ ਵਾਲੇ ਕਿਰਪਾਨਾਂ ਡਾਕਟਰੇ ਪਾ ਕੇ ਸਭ ਨੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਸੀ ਸੰਤਾਂ ਨੇ। ਇਹ ਸਾਧ ਸੰਗਤ ਜੀ 1964 ਦੀ ਗੱਲ ਹੈ 64 ਵਿੱਚ ਸੰਤ ਬਿਸ਼ਨ ਸਿੰਘ ਜੀ ਨੇ ਚੜ੍ਹਾਈ ਕੀਤੀ ਸੀ ਉੱਥੋਂ ਪੋਥੋਂ ਅਰਧ ਵਿਚਰ ਕੇ ਪ੍ਰਚਾਰ ਕੀਤਾ ਸੀ। ਉਸ ਵੇਲੇ 1964 ਦੇ ਵਿੱਚ ਸੰਤ ਨੇ 15 ਮਾਘ ਨੂੰ ਸੰਤ ਬਿਸ਼ਨ ਸਿੰਘ ਜੀ ਨੂੰ ਸੱਚਖੰਡ ਜਾਣਾ ਕੀਤਾ। ਆਪ ਜੀ ਨੇ ਉੱਥੇ ਦੁਸਹਿਰਾ ਮਨਾ ਕੇ ਫਿਰ ਸੱਜਣ ਦੇ ਮਹੀਨੇ 'ਚ ਅਤੇ ਕਾਂਡੇ ਜਾ ਕੇ ਸਿੱਖੀ ਦਾ ਹੋਲਾ ਮਹੱਲਾ ਮਨਾਇਆ ਸੀ। ਉਸ ਤੋਂ ਬਾਅਦ ਨਵੇਂ ਤਾਂ ਦਸਵੇਂ ਪਾਤਸ਼ਾਹ ਦਾ ਗੁਰਪੁਰਬ ਬਹੁਤ ਹੀ ਸੱਚਮੀ ਦਾ ਮਨਾ ਕੇ 10000 ਨੂੰ ਅੰਮ੍ਰਿਤ ਛਕਾਇਆ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹ ਨਗਰ ਆਏ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਜੰਮੂ ਤੋਂ। ਜੰਮੂ ਤੋਂ ਆ ਕੇ ਉਸ ਕਸਬੇ 'ਚ ਬੰਜਾਰਿਆਂ ਦੇ ਪਿੰਡ ਵਿੱਚ ਕਾਂਡੇ ਵਿੱਚ ਗੁਰੂ ਸਾਹਿਬ ਜੀ ਆ ਕੇ ਬੈਠੇ ਹੈ। ਇੱਥੇ ਬੈਠਿਆਂ ਤੋਂ ਸਾਹਿਬ ਸੰਗਤ ਜੀ ਇੱਕ ਬੰਜਾਰੇ ਦੇ ਘਰ ਲਾਜ਼ਮੀ ਸੀ ਹਿੰਦੂ ਉਸਦੇ ਸੰਤਾਨ ਜਦੋਂ ਪੈਦਾ ਹੋਈ ਉਹ ਸਾਹਿਬ ਸੰਗਤ ਜੀ ਖੁਸ਼ੀਆਂ ਵਿੱਚ ਮਹਿਜਾਂ ਵਿੱਚ ਕੋਈ ਸ਼ਰਾਬਾਂ ਲਾਉਂਦੇ ਹੈ ਕੋਈ ਮਾਸ ਬਣਾਉਂਦੇ ਹੈ ਕੋਈ ਰੰਗ ਰਾਗ ਕਰ ਰਹੇ ਹੈ ਵਧਾਈਆਂ ਉਸ ਬੰਜਾਰੇ ਨੂੰ ਲੋਕ ਦੇ ਰਹੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਬੈਠਿਆਂ ਦੇ ਪਾਸ ਕੋਈ ਨਹੀਂ ਆਇਆ ਮਹਾਰਾਜ ਬਾਗ 'ਚ ਬੈਠੇ ਸਨ ਜਿਸ ਵੇਲੇ ਕੋਈ ਨਹੀਂ ਆਇਆ ਮਰਦਾਨਾ ਕਹਿਣ ਲੱਗਾ ਮਹਾਰਾਜ ਦੇਖੋ ਲੋਕ ਜੀ ਵਧਾਈਆਂ ਕਿਵੇਂ ਦਿੰਦੇ ਹੈ ਕਿਵੇਂ ਰੰਗ ਰਾਗ ਕਰ ਰਹੇ ਹੈ ਕਿਵੇਂ ਖਾਣੇ ਖਾ ਰਹੇ ਹੈ ਆਪਦੇ ਪਾਸ ਕੋਈ ਨਹੀਂ ਆਇਆ। ਮਹਾਰਾਜ ਕਹਿਣ ਲੱਗੇ ਮਰਦਾਨੇ ਇਹ ਬੱਚੇ ਦੀ ਉਮਰ ਥੋੜੀ ਹੈ ਇਹਨਾਂ ਆਪਦਾ ਲਹਿਣਾ ਦੇਣਾ ਦੇ ਕੇ ਹੁਣੇ ਚੜ੍ਹਾਈ ਕਰ ਜਾਣੀ ਹੈ। ਇਹ ਬਚਨ ਗੁਰੂ ਸਾਹਿਬ ਦੇ ਕਹਿਣ ਤੇ ਸਾਹਿਬ ਸੰਗਤ ਜੀ ਬੰਜਾਰਿਆਂ ਦਾ ਪੁੱਤਰ ਜਿਹੜਾ ਸੀ ਜਿਹੜਾ ਜੰਮਿਆ ਸੀ ਜਿਹਦੀਆਂ ਵਧਾਈਆਂ ਨਹੀਂ ਸੀ ਉਹ ਗੁਜ਼ਰ ਗਿਆ। ਜਿਸ ਵੇਲੇ ਗੁਜ਼ਰ ਗਿਆ ਫਿਰ ਉਹ ਬੱਚੇ ਨੂੰ ਲੈ ਕੇ ਗੁਰੂ ਨਾਨਕ ਪ੍ਰਕਾਸ਼ ਦਾ ਲਿਖਿਆ ਬਾਹਰ ਲਿਆਏ ਸਨ
ਤੇ ਗੁਰੂ ਸਾਹਿਬ ਦੇ ਪਾਸ ਮਗਰੋਂ ਅਫਸੋਸ ਕਰਦੇ ਸਨ। ਉਹ ਖਾਨਕਾ ਵਿੱਚ ਲਿਖਿਆ ਪਟਿਆਲੇ ਵਾਲੀ ਵਿੱਚ ਤੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਉਹ ਬੱਚਾ ਦੇ ਆ ਕੇ ਤਾਰਤਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਪਿਤਾ ਇਹ ਉਪਦੇਸ਼ ਦਿੱਤਾ ਹੈ ਰਾਜ ਦਾ, ਦੂਜੇ ਚ ਬੱਚਾ ਜਿਉਂਦਾ ਕਰਕੇ ਦੋ ਸ਼ਬਦ ਗੁਰੂ ਨਾਨਕ ਸਾਹਿਬ ਨੇ ਤੇ ਉਸ ਬੰਜਾਰਿਆਂ ਦੇ ਪੁੱਤਰ ਨੂੰ ਜਿਉਂਦਾ ਕੀਤਾ। ਦੋ ਸ਼ਬਦ ਵਿੱਚ ਪਹਿਲੇ ਸ਼ਬਦ ਵਿੱਚ ਵਿਰਾਗ ਦਾ ਕਥਨ ਕਰਦੇ ਮਹਾਰਾਜ ਸਾਹਿਬ। ਇਸ ਪ੍ਰਕਾਰ ਇਹ ਦੋਵੇਂ ਸ਼ਬਦ ਉਸ ਕਾਂਡੇ ਕਸਬੇ ਚ ਉਚਾਰਨ ਕੀਤੇ। ਸਾਹਿਬ ਸਿੰਘ ਜੀ ਉੱਥੇ ਪਹਿਲੇ ਬਾਣੀ ਗੁਰੂ ਸਾਹਿਬ ਉਚਾਰਦੇ ਹਨ ਕਿ ਵਾਹਿਗੁਰੂ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲ ਵਾਹਿ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਨੰਦ ਰੂਪ ਹੈ, ਸਰਦਿਆਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਸ੍ਰੀ ਰਾਜ ਵਿੱਚ ਜਿਨ੍ਹਾਂ ਵਿੱਚ ਜਿਵੇਂ ਰਾਜ ਦੇ ਪੈਰ ਹੁੰਦੇ ਹੈ, ਇਸੇ ਪ੍ਰਕਾਰ ਸਾਹਿਬ ਸਿੰਘ ਜੀ ਉਮਰ ਦੇ ਪੈਰ ਹੁੰਦੇ, ਉਮਰ ਰੂਪੀ ਰਾਜ ਦੇ ਕਾਲ ਰੂਪੀ ਦਿਨ ਚੜ੍ਹਨਾ ਹੈ। ਇਹ ਪਹਿਰੇ ਬਣਾ ਕੇ ਉਮਰ ਦੇ ਹਿੱਸੇ ਬਣਾ ਕੇ ਬਾਲਕ ਅਵਸਥਾ ਇੱਕ ਪੈਰ ਹੈ, ਗਰਭ ਦੀ ਅਵਸਥਾ ਇੱਕ ਪਹਿਰ ਹੈ, ਦੂਜਾ ਪਹਿਰ ਬਾਲਕ ਅਵਸਥਾ ਹੈ, ਤੀਜਾ ਪਹਿਰ ਗਿਆਨੀ ਹੈ, ਚੌਥਾ ਪਹਿਰ ਘਰ ਦੀ ਗਿਆਨੀ ਹੈ। ਇਸ ਪ੍ਰਕਾਰ ਦੇ ਪਹਿਰ ਬਣਾ ਕੇ ਜਾਂ ਪਹਿਲਾ ਪਹਿਰ ਬਾਲਕ ਅਵਸਥਾ ਹੈ ਜਾਣੋ, ਦੂਜਾ ਪਹਿਰ ਕਠੋਰ ਅਵਸਥਾ ਹੈ, ਤੀਜਾ ਪਹਿਰ ਗਿਆਨੀ ਹੈ, ਚੌਥਾ ਬੜੀਸਾ ਹੈ। ਇਸ ਪ੍ਰਕਾਰ ਦਾ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਉਪਦੇਸ਼ ਸਾਹਿਬ ਸਿੰਘ ਜੀ ਬਖਸ਼ਦੇ ਹਨ। ਆਪਾਂ ਨੂੰ ਗੁਰੂ ਸਾਹਿਬ ਕਰਮ ਪੁੱਤਰ ਇਹ ਸਿੱਖਿਆ ਲਿਖਦੇ ਪਹਿਲੇ ਪਾਤਸ਼ਾਹ ਪਹਿਲੇ ਕਹਿਤਾ ਕਰਨਾ ਸਰਕਾਰ ਦਾ ਹੈ, ਸਰਕਾਰ ਦੇ ਅੰਦਰ ਉਚਾਰਨੇ ਹਨ। ਪਹਿਲਾ ਪਹਿਰਾ ਰਾਉਣ ਕਾ ਬਣਜਾਰਿਆ ਮਿੱਤਰਾ, ਵੀਰ ਫਰਮਾਉਂਦੇ ਨੇ ਇਹ ਬਣਜਾਰਿਆ ਜੀਵ ਰੂਪੀ ਇਹ ਬਣਜਾਰਿਆ ਹੈ ਜੀ, ਸੁਭ ਤੋਂ ਸੁਭ ਜਿਹੜੇ ਕਰਮ ਕਰਦਾ ਇਹ ਬਣਜ ਕਰਦਾ ਹੈ, ਚੰਗੇ ਮੰਦੇ ਕਰਮਾਂ ਨੂੰ ਕਰਦੇ ਬਣਜ ਨੂੰ ਕਰਨ ਵਾਲੇ ਇਹ ਚੇਤਨ ਦੀ ਅੰਸ਼ ਹੋਣੇ ਕਰਕੇ ਮਿੱਤਰ ਇਹ ਜੀਵ ਰੂਪੀ ਬਣਜਾਰੇ ਚੰਗੇ ਮੰਦੇ ਕਰਮ ਕਰਨ ਵਾਲੇ। ਪਹਿਲਾ ਪਹਿਰ ਕਿਹੜਾ? ਮਾਤਾ ਦੇ ਗਰਭ ਦਾ, ਮਾਤਾ ਦੇ ਗਰਭ ਪਹਿਲੇ ਰਾਤ ਉਮਰ ਦੇ ਪੈਰ ਹਿੱਸੇ ਵਿੱਚ ਇਹ ਜੀਵ ਰੂਪੀ ਬਣਜਾਰੇ ਆ, ਸੁਭ ਕਰਮਾਂ ਰੂਪੀ ਬਣਜ ਨੂੰ ਕਰਨ ਵਾਲੇ ਇਹ ਮਿੱਤਰ ਚੇਤਨ ਦੀ ਅੰਸ਼ ਹੋਣੇ ਕਰਕੇ ਉਮਰ ਦੇ ਪਹਿਲੇ ਹਿੱਸੇ ਚ ਤੇਰੀ ਪਰਾਲਗਨ ਕਰਮ ਬਣ ਗਿਆ। ਉਸ ਪਰਾਲਗਨ ਰੂਪੀ ਕਰਮ ਦੇ ਹੁਕਮ ਅਨੁਸਾਰ ਤੂੰ ਗਰਭਾਗ ਗਰਭ ਦੇ ਆਸ ਮੂੰਹ ਵਿੱਚ ਜੀਵਨ ਵਿੱਚ ਗਿਆ। ਪਿਤਾ ਦੀ ਮਾਤਾ ਦੀ ਲਗਤ ਪਿਤਾ ਦਾ ਬਿੰਦ ਰੂਪ ਹੋ ਕੇ ਗਰੇ ਵਿੱਚ ਗਿਆ, ਸਰੀਰ ਪ੍ਰਸਿੱਧ ਹੋਇਆ, ਉਹਦੇ ਚੇਤਨ ਸੱਤਾ ਮਾਰੇ ਆਪਦੀ ਪਾਈ ਵਿੱਚ, ਉਹਦੇ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਮੁਖ ਚਲੇ ਪੈਰ ਉਪਰੇ ਵਸੰਦੇ ਕੋ ਥੜੇ ਥਾਂ, ਨਾਮ ਕਿਸੇ ਧਨੀ ਕਿਉਂ ਵਿਸਾਰੇ ਉਹਦੇ ਜਿਸਦੇ ਨਾਂ, ਤੈਨੂੰ ਉਸ ਵਕਤ ਪਾਈ ਕੁਰਬ ਉਲਟਾ ਲਮਕਦਾ ਸੀ, ਮੁੱਖ ਥੱਲੇ ਨਹੀਂ ਸੀ, ਪੈਰ ਪਹਾਂ ਨੂੰ ਸੀ, ਜਿਵੇਂ ਉਲਟਾ ਲਮਕਦਾ ਕੋਈ ਤਪ ਕਰਦੇ ਧੂਣੀਆਂ ਪਾਉਣ ਦਿੰਦੇ ਸੀ। ਸਾਧ ਪੁਰਾਣੇ ਸਮੇਂ ਦੀ ਸਾਹਿਬ ਸਿੰਘ ਜੀ ਅਕਾਲੀ ਲਹਿਰ ਤੋਂ ਪਹਿਲਾਂ ਇੱਥੇ ਅੰਮ੍ਰਿਤਸਰ ਸਾਹਿਬ ਜੀ ਜਿੱਥੇ ਬ੍ਰਹਮ ਬੂਟਾ ਸਾੜਾ ਉੱਥੇ ਸਾਧ ਮੈਂ ਲਮਕਦੇ ਵੇਖੇ ਹੈ, ਥੱਲੇ ਧੂਣੀਆਂ ਟਪਾ ਕੇ ਪਰਕੰਨਿਆਂ ਚ ਕਿਤੇ ਬਰੋਤੇ ਦੇ ਨਾਲ ਲਮਕਦੇ ਹੁੰਦੇ ਸਨ। ਇਸ ਪ੍ਰਕਾਰ ਸਾਹਿਬ ਸਿੰਘ ਜੀ ਉਲਟਾ ਲਮਕਦਾ ਸੀ ਮਾਤਾ ਦੇ ਗਰਭ ਵਿੱਚ, ਦੁੱਖ ਦੇ ਨਾਲ ਲੱਗਾ ਹੋਇਆ, ਅਤੇ ਮਾਤਾ ਦੇ ਗਰਭ ਦੀ ਅੱਗ ਜਿਹੜੀ ਰੋੜ ਖਾਧੇ ਵੀ ਹਜਮ ਹੋ ਜਾਂਦੇ ਹੈ, ਉਹ ਅੱਗ ਤੈਨੂੰ ਤਪਾ ਰਹੀ ਸੀ। ਇਸ ਪ੍ਰਕਾਰ ਤੂੰ ਤਪੱਸਿਆ ਕਰ ਰਿਹਾ ਸੀ, ਉਹ ਜੋੜੀ ਬੰਜਾਰੇ ਫਸਵਾਂ ਅਕਾਲ ਪੁਰਖ ਵਾਹਿਗੁਰੂ ਦੇ ਅਰਦਾਸਾਂ ਕਰਦਾ ਸੀ ਕਿ ਮਾਰਾ ਮੈਂ ਤੇਰਾ ਸਵਾਸ ਚਾਹ ਭਜਨ ਕਰਿਆ ਕਰੂੰ, ਧਰਮ ਦੀ ਕਿਰਤ ਕਰਕੇ ਦਸਵੇਂ ਹਿੱਸੇ ਤੇਰੇ ਨਾਂ ਦਾ ਦਿਆ ਕਰੂੰਗਾ, ਮੈਨੂੰ ਇਸ ਦੁੱਖ ਤੋਂ ਕੱਢ, ਦੁਖਾ ਤੋਂ ਕੱਢ। ਇਸ ਪ੍ਰਕਾਰ ਤੋਂ ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਦਾ ਸੀ ਕਿ ਮਾਰਾ ਮੇਰੇ ਕਾਮ ਕਰੋ ਲੋਭ ਮੋਹ ਅਹੰਕਾਰ ਤੇ ਇੰਦਰ ਮੇਰੇ ਦਾਸ ਬਣ ਗਏ, ਮੈਨੂੰ ਦੁੱਖ ਨਾ ਦੇਣ। ਖਸਮ ਸੇਤੀ ਅਰਦਾਸ ਵਖਾਣ, ਉਸ ਵੇਲੇ ਖਸਮ ਅਕਾਲ ਪੁਰਖ ਵਾਹਿਗੁਰੂ ਦੇ ਸਾਥ ਤੂੰ ਅਰਦਾਸ ਬੇਨਤੀ ਦੇ ਤਾਈ ਵਖਾਣੇ ਕਸਮ ਕਰ ਗਿਆ ਸੀ। ਅਰਦਾਸ ਸਰਦਿਆਂ ਦੇ ਨਾਂ ਲੈਣ ਦਾ ਨਾਂ ਹੈ, ਅਤੇ ਬੇਨਤੀ ਵਿੱਚ ਪਾ ਕੇ ਜਿਵੇਂ ਰਹਿ ਰਹਾ ਦੀ ਅਰਦਾਸ, ਕੀਰਤੀ ਸੋਲੇ ਦੀ ਅਰਦਾਸ, ਨਿਤਨੇਮ ਦੀ ਅਰਦਾਸ, ਆਸਾ ਦੀ ਵਾਰ ਦੀ ਅਰਦਾਸ, ਇਹ ਅਰਦਾਸਾਂ ਹੁੰਦੀਆਂ ਹਨ, ਉਹ ਬੇਨਤੀ ਦੇ ਅੱਖੇ ਜਿਹੜੇ ਹੁੰਦੇ ਹੈ। ਇਸ ਪ੍ਰਕਾਰ ਮਾਲਕ ਦੇ ਸਾਥ ਤੂੰ ਅਰਦਾਸਾਂ ਕਹਿੰਦਾ ਸੀ, ਉਸ ਵੇਲੇ ਮਿੰਟ ਮਿੰਟ ਬੇਨਤੀਆਂ ਕਰਦਾ ਸੀ, ਧਿਆਨ ਲੈ ਲਾਗਾ, ਕਹਿੰਦੇ ਉਹ ਉਲਟਾ ਲਮਕਦਾ ਸੀ ਤੂੰ, ਤੇ ਪਰਮੇਸ਼ਰ ਦੇ ਧਿਆਨ ਚ ਲਿਵ ਲਾ ਕੇ ਲੱਗਾ ਹੋਇਆ ਸੀ। ਅਸੀਂ ਵੀ ਕੋਈ ਹਾਲਤ ਸੀ, ਉਹ ਵੀ ਧਿਆਨ ਉਲਟਾ ਲਮਕਦਾ ਸੀ। ਪੂਰਨ ਰੂਪ ਦੇ ਪਰਮੇਸ਼ਰ ਉੱਚਾ ਹੈ, ਉਹਦੇ ਧਿਆਨ ਦੀ ਲਿਵ ਆਸਰੇ ਲੱਗਾ ਹੋਇਆ ਸੀ ਤੇਰਾ ਚਿੱਤ। ਗਰਭ ਦੀ ਅੱਗ ਸਾੜ ਸਕਦੀ ਤੈਨੂੰ ਨਾ ਮਰਜਾਦ ਆਇਆ ਕੱਲ ਭੀਤਰ ਜਦੋਂ ਕਲਯੁਗ ਦੇ ਕਲਯੁਗ ਆਦਿਕ ਜੁਗਾਂ ਵਿੱਚ ਕੱਲ ਸਿੰਗਲ ਜੁਗਾਂ ਦੇ ਅੰਦਰ ਸਰਜੁਗ ਚ ਪ੍ਰੇਤੇ ਚ ਦਾਪਰ ਚ ਕਲਯੁਗ ਚ ਕਹਾਂ ਜੁਗਾਂ ਦੇ ਸੰਸਾਰ ਵਿੱਚ ਜਦੋਂ ਤੂੰ ਆਇਆ ਉਦੋਂ ਤੇਰੇ ਨਾ ਤਾਂ ਪਹਿਣਤ ਸੀ, ਨਾ ਲੰਗੋਤੀ ਸੀ, ਨਾ ਕਪੀਰ ਸੀ, ਨਾ ਚੜਾਗੀ ਸੀ, ਕੋਈ ਮਰਜਾਦਾ ਨਹੀਂ ਸੀ ਤੇਰੀ, ਨੰਗਾ ਹੀ ਆਇਆ ਸੀ ਇਸ ਕਲਯੁਗ ਆਦਿਕ ਜੁਗਾਂ ਦੇ ਅੰਦਰ। ਚਾਦਰ ਕੀ ਲਵੇਟ ਕੇ ਉਵੇਂ ਲੈ ਜਾਂਦੇ ਮੁਰਗੇ ਨੂੰ। ਗੁਰੂ ਸਾਹਿਬ ਦਾ ਹੁਕਮ ਹੈ ਸਿੱਖ ਨੂੰ ਕਿਰਿਆ ਸਮੇਤ ਸਿਖਾਰੇ, ਕਿੰਨੀ ਕਛਹਿਰੇ ਆਇਆ ਹੋਵੇ ਕਛਹਿਰਾ ਉਦੋਂ ਪਾਵੇ, ਦੂਸਰਾ ਬਦਲ ਕੇ ਇੱਕ ਲੱਕ ਦੇ ਨਾਲ ਬੰਨੇ ਅਤੇ ਕਮਰ ਕਸਾ ਬੰਨੇ, ਇਸ ਪ੍ਰਕਾਰ ਗਲਤ ਕੁਰਤਾ ਇਸ ਵਿਸਤਾਰ ਸਜਾਵੇ, ਇਸ ਪ੍ਰਕਾਰ ਕਿਰਪਾਨ ਹੋਏ ਤਾਂ ਕਿਰਪਾਨ ਧਾਰੀ ਬਣਾਵੇ, ਇਸ ਪ੍ਰਕਾਰ ਸੁੱਖ ਦੀ ਰਹਿਤ ਫਲਕਣਾ ਪਵੇ। ਤੂੰ ਮਰਜ਼ਾਦਾ ਦੇ ਨਾਲ ਸੰਸਕਾਰ ਦਾ ਹੁਕਮ ਹੈ ਦਸਵੇਂ ਪਾਤਸ਼ਾਹ ਦਾ, ਜਿਹੜੇ ਮਰਜ਼ਾਦੇ ਉਲਟ ਕਰਕੇ ਗਲਤੀ ਕਰਦੇ ਹੋਣਗੇ। ਪਰ ਹੋ ਜੀ ਤੂੰ ਮੁੜ ਕੇ ਫਿਰ ਨੰਗਾ ਦੇਵ ਚੱਲਿਆ ਤਾਂ ਜਿਸੇ ਖੜਾ ਦਵਾ ਦੇਣਾ, ਇਹ ਦੁਨੀਆਂ 'ਚ ਨੰਗਾ ਹੀ ਜਾਵੇਗਾ। ਜੇ ਪਤਾ ਹੋ ਕੇ ਨੰਗਾ ਦੇਵ ਚੱਲਿਆ ਜਿਸੇ ਤਾਂ ਜਿਸੇ ਖੜਾ ਦਵਾ ਦੇਣਾ, ਇੱਥੋਂ ਖਾਲੀ ਜਾਵੇਗਾ ਨਾਂਗੇ ਆਵਣ ਨਾਂਗੇ ਜਾਣਾ। ਜੈਸੀ ਕਲਮ ਬੁੜੀ ਹੈ ਮਸਤਕ, ਇਹ ਵੀ ਤੈਂ ਕਰਤੂਤ ਕੀਤੀ ਹੈ, ਉਸ ਕਰਤੂਤ ਅਨੁਸਾਰ ਤੇਰੇ ਇਹ ਕਲਮ ਬੁੜੀ ਹੈ। ਬੁੜੀ ਨਾ ਵਗਣ ਦਾ ਹੈ ਸਭਨਾ ਲਿਖਿਆ ਬੁੜੀ ਕਲਾਮ, ਸਾਰਿਆਂ ਤੋਂ ਵਧੀ ਹੋਈ ਹੈ ਕਲਮ ਜਿਸ ਪ੍ਰਕਾਰ ਦੀ ਮੱਥੇ ਤੇ, ਜੋ ਕਰਨੀ ਅਨੁਸਾਰ ਜੀ ਦੇ ਚੰਗੇ ਮੰਦੇ ਕਰਮਾਂ ਦੀ ਕਲਮ ਵਧੀ ਹੋਈ ਹੈ। ਮਸਤਕ ਅੰਤਾ ਕਰਨ ਦੇ ਅੰਦਰ ਬਾਕੀ ਜੀ ਅੜੇ ਪਾਸ ਵੀ ਤੇਰੇ ਪਾਸ ਹੋਵੇਗੀ। ਕਿਸੇ ਪੰਡਿਤ ਨੇ ਵਿਦਿਆ ਕਰਕੇ ਇਹ ਪੜਿਆ ਤੇ ਮੈਂ ਮਾਰਾ ਮੱਥੇ ਦੇ ਲੇਖ ਪੜ੍ਹ ਲਿਆ ਕਰਾਂ। ਉਹ ਬੜਾ ਵਿਦਵਾਨ ਸੀ, ਜੋਤਸ਼ੀ ਸੀ, ਉਸ ਨੂੰ ਦੇਵਤਾ ਨੂੰ ਵਰ ਦੇਤਾ ਵੀ ਚੰਗਾ ਤੂੰ ਖੋਪਰੀਆਂ ਦੇ ਮੱਥੇ ਦੇ ਲੇਖ ਪੜ੍ਹ ਲਿਆ ਕਰੇਗਾ। ਇੱਕ ਮੁਰਦੇ ਦਾ ਉਸਨੇ ਲੇਖ ਪੜ੍ਹਿਆ, ਉਹਦੇ 'ਚ ਲਿਖਿਆ ਹੋਇਆ ਹੈ ਤੇ ਮੁਰਦਾ ਇੰਨੇ ਸਾਲ ਜੀਵੇਗਾ, ਫਿਰ ਗੁਜ਼ਰ ਜਾਵੇਗਾ, ਇਹਦੀ ਖੋਪਰੀ ਸੇਵਨ ਪਈ ਹੋਵੇਗੀ, ਫਿਰ ਪੰਡਿਤ ਜੀ ਘਰ ਲਿਜਾ ਕੇ ਚਲੇ ਜਾਵੇ ਲੈ ਜਾਏਗਾ, ਅਤੇ ਹੋਰ ਨੀ ਪਤਾ ਕੀ ਹੋਊਗਾ। ਇਹ ਇਨਕੁਆਰੀ ਪਰਚਾਉਣਾ ਚਾਹੀਦਾ, ਪਰਚਾਉਣ ਲਾ ਕੇ ਸਭ ਸੰਗਤ ਜੀ ਮੁਰਦੇ ਦੀ ਖੋਪੜੀ ਘਰ 'ਚ ਲਿਆ ਕੇ ਉਸਨੂੰ ਆਪਦੇ ਘਰ ਵਾਲੀ ਬਾਂਗਣੀ ਦੇ ਸੰਦੇਸ਼ ਵਿੱਚ ਰੱਖ ਦਿੱਤੀ। ਬਾਂਗਣੀ ਨੂੰ ਕਿਤੇ ਬੂਹਾ ਖੋਲਿਆ, ਕਹਿੰਦੀ ਲੈ ਪੰਡਿਤ ਨੂੰ ਮੇਰੇ ਮਾਰ ਲਿਆ ਤੇ ਮਖਾਣ ਰੱਖ ਕੇ ਲਿਆ, ਇਹਨੇ ਮੈਨੂੰ ਮਾਰ ਦੀ ਹੈ, ਤੂੰ ਇੱਥੇ ਮੁਰਦੇ ਦਾ ਖੋਪਰੀ ਰੱਖੀ ਹੈ। ਉਹ ਫਿਰ ਉਸਨੂੰ ਕੀ ਕੀਤਾ, ਉਸਨੂੰ ਕੋਟੇ ਕੁੰਡੇ ਤੇ ਸੋਟੇ 'ਚ ਕਸਾ ਕਸਾ ਕੇ ਰਗੜ ਰਗੜ ਕੇ ਦਰਵਾਜ਼ ਸੁੱਟ ਆਈ। ਜੋ ਸੁੱਟ ਆਈ ਪੰਡਿਤ ਨੇ ਕਿਹਾ ਪੁੱਛਿਆ, ਕਹਿੰਦਾ ਇੱਥੇ ਖੋਪੜੀ ਰੱਖੀ ਸੀ, ਕਹਿੰਦੀ ਤੈਂ ਮੇਰੇ ਮਾਰ ਨੂੰ ਰੱਖੀ ਸੀ, ਇਹ ਮਸਾਂ ਦੇ ਨਾਲ ਮਰ ਜਾਵੇ। ਮੈਂ ਤਾਂ ਉਹ ਕਹਿੰਦੀ ਪੀਹ ਕੇ ਸੁੱਟਿਆ ਦਰਵਾਜ਼ 'ਚ, ਕਹਿੰਦਾ ਲੈ ਆ ਨਹੀਂ ਸੀ ਪਤਾ ਵੀ ਦਰਵਾਜ਼ 'ਚ ਸੁੱਟਣੀਆਂ ਪੀਹ ਕੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਜੀਆਂ ਨੂੰ ਪਤਾ ਨਹੀਂ ਹੈ ਕਿ ਜਿਹੋ ਜੀ ਕਲਮ ਬਣੀ ਹੈ ਮੱਥੇ ਤੇ, ਐਸੀ ਜੀਅੜੇ ਪਾਸ ਦੇ ਪਾਸ ਫਲ ਦੇਣ ਵਾਸਤੇ ਰਹਿੰਦੀ ਹੈ। ਪਰ ਨਾਨਕ ਪ੍ਰਾਣੀ ਪਹਿਲਾ ਪਹਿਰਾ, ਨਾਨਕ ਦੇਵ ਜੀ ਕਹਿੰਦੇ ਹੋਏ ਪ੍ਰਾਣਾ ਧਾਰੀ ਜੀਵ ਤੇ ਉਮਰ ਦੇ ਪਹਿਲੇ ਹਿੱਸੇ ਦੇ ਵਿੱਚ ਪਹਿਰ ਹੁਕਮ ਪਾਇਆ ਗਰਭ ਗਰਭ ਦੇ ਆਸ ਨੂੰ ਮੂੰਹ ਦਾ ਹੁੰਦਾ, ਗਰਭ ਦੇ ਮੂੰਹ ਜੂਨ 'ਚ ਪਿਆ ਹੈ ਤੇ ਹੁਕਮ ਵਿੱਚ ਪਿਆ ਇੱਕ ਪੈਰ ਗੁਜ਼ਰ ਗਿਆ ਤੇਰਾ ਉਮਰ ਦਾ, ਕਿੱਥਾ ਉਹ ਗੁਜ਼ਰ ਗਿਆ ਹੈ ਤੇਰਾ ਨੌ ਮਹੀਨੇ। ਦੂਜਾ ਪਹਿਰ ਰਾਉਣ ਕਾ ਬਣ ਜਾ ਰਿਹਾ ਮਿੱਤਰ, ਦੂਜਾ ਪਹਿਰ ਹਿੱਸਾ ਆਇਆ ਉਮਰ ਰੂਪੀ ਰਾਜ ਦਾ ਪਹਿਰ ਹਿੱਸਾ, ਇਹ ਜੀਵ ਰੂਪੀ ਬੰਜਾਰੇ ਚੰਗੇ ਮੰਦੇ ਕਰਮਾਂ ਨੂੰ ਕਰਨ ਆਏ ਪਰਮੇਸ਼ਰ ਦੀ ਚੇਤਨ ਦੀ ਅੰਸ ਹੋਣੇ ਕਰਕੇ ਮਿੱਤਰ ਉੱਤਰ ਗਿਆ ਤੇ ਜਦੋਂ ਤੂੰ ਜਨਮ ਧਾਰਿਆ ਉਦੋਂ ਲਈ ਸੁਰਤੀ ਲੱਗੀ ਕ੍ਰਿਸ਼ਨਾ, ਵਾਹਿਗੁਰੂ ਦੇ ਨਾਮ ਦੀ ਲੋਕ ਸਿੱਧਗੀ ਤੈਨੂੰ, ਕ੍ਰਿਸ਼ਨਾ ਖਾਣ ਪੀਣ ਦੀ ਸੁਰਿਆਈ ਪਿਆਂ ਪਿਆਂ ਕਰਨ ਲੱਗ ਗਿਆ, ਹੱਥੇ ਹੱਥ ਲੁਚਾਈ ਹੈ ਗਲਜਾ ਰਹੇ ਕ੍ਰਿਸ਼ਨਾ ਸੁਰਿਆਈ ਖਾਣ ਪੀਣ ਦੀ, ਹੱਥੇ ਹੱਥ ਲੁਚਾਈ ਹੈ ਗਲਜਾ ਰਹੇ ਹੱਥਾਂ ਤੇ ਟਪਾਉਣ ਲੱਗ ਜਾਂਦੀ ਹੈ, ਕਦੇ ਮਾਂ ਹੱਥਾਂ ਤੇ ਟਪਾਉਣ ਲੱਗ ਜਾਂਦੀ ਹੈ, ਕਦੇ ਇਸੇ ਪ੍ਰਕਾਰ ਹੋਰ ਪਰਿਵਾਰ ਦੇ ਟੱਪਣ ਟਪਾਉਣ ਲੱਗ ਜਾਂਦੇ ਹੈ, ਆਂਦੇ ਤਾਂ ਨੂੰ ਬੱਚੇ ਨੂੰ ਉਵਾਰ ਕੇ ਖੁੱਦੇ ਆਵੇ ਇਹ ਮਚਾਉਣਾ ਹੀ ਕਰਦੇ ਆ ਜੀਵ ਦੀ ਬੰਜਾਰੇ ਮਿੱਤਰ ਕੇ ਦਿੰਦੇ ਸੋਹਣੇ ਤੇ ਜੋ ਜਗਦਾ ਘਰ ਕਾਨੂੰ ਜਿਸੇ ਲੈਂਦੇ ਘਰ ਚ ਕੌਣ ਕੀ ਪੜਦੇ ਸਨ ਤੁਸੀਂ ਮੇਰਾ ਕੌਣ ਹੈ ਮੇਰਾ ਮੋਰ ਹੈ ਮੇਰਾ ਪੁੱਤਰ ਹੈ ਮੇਰਾ ਰਾਮ ਹੈ ਕਿਉਂ ਕਹਿ ਕੇ ਪਾਲਦੀਆਂ ਹਨ ਹੱਥੋ ਹੱਥ ਲਜਾਈਏ ਪ੍ਰਾਣੀ ਰਹਿਣੇ ਧਾਰੀ ਜੀਵ ਕਦੇ ਟਿਕਾ ਕਦੇ ਚਾਚੇ ਹੱਥਾਂ ਵਿੱਚ ਟਪਾਉਂਦੇ ਰਹਿੰਦੇ ਹੈ ਕਿਉਂ ਕਈ ਵਜਾਇਆ ਜਾਂਦਾ ਹੈ ਮਾਤ ਕਹੇ ਸੁਤ ਮੇਰਾ ਮੇਰੀਆਂ ਆਂਦਰਾਂ ਦਾ ਜ਼ਰੂਰ ਹੈ ਮੇਰਾ ਹੀ ਪੁੱਤਰ ਹੈ ਹੋਰ ਕੋਈ ਲੱਗਦਾ ਹੀ ਕੀ ਹੈ ਇਸਦਾ ਅਜੇਤ ਮੂੜ ਮਨ ਮੂੜ ਹੋ ਮੂਰਖ ਆਪਣੇ ਮਨੇ ਚੇਤੇ ਕਰ ਹੋਏ ਮੇਰੇ ਮਨੇ ਅਜੇ ਭੁੱਲਿਆ ਵਾਹਿਗੁਰੂ ਦੀ ਦਾਤ ਪਿਆਰੀ ਦੂਸਰਿਆ ਦਾ ਕਾਰ ਹੈ ਤੈਨੂੰ ਦਾਤਾ ਭੁੱਲ ਗਿਆ ਹੈ ਉਸਨੂੰ ਚੇਤੇ ਕਰ ਭੁੱਲਿਆ ਹੋਇਆ ਮੂਰਖ ਮਨਾ ਮੇਰਿਆ ਅੰਤ ਨਹੀਂ ਤਾਕ ਤੇਰਾ ਤੇਰਾ ਕੋਈ ਵੀ ਅੰਤ ਨਹੀਂ ਹੋਵੇਗਾ ਉਹ ਕੁਝ ਫਿਰ ਛੱਡ ਕੇ ਚਲਿਆ ਜਾਊਗਾ ਜਿਨ ਰਾਜ ਰਚਿਆ ਕਿਸੇ ਵੀ ਨਾ ਜਾਣੇ ਰਾਜ ਰਚਿਆ ਪੰਜਾਂ ਪਹਿਲਾਂ ਸੋਹਣ ਕੱਟਾਂ ਨੂੰ ਰਚਿਆ ਸੋਹਣ ਕੱਟਾਂ ਦੁਆਰਾ ਸਕੂਲ ਸੀ ਸੋਹਣ ਸਰੀਰ ਤੇਰਾ ਸਤਾਰਾ ਕੱਟਾਂ ਦਾ ਪੰਜੇ ਗਿਆਨੀ ਦੀਜੇ ਪੰਜੇ ਕਰਮੀ ਦੀਜੇ ਤੇ ਚਾਰੇ ਅੰਤਾ ਕਰਮੇ ਇਸ ਪ੍ਰਕਾਰ ਇਹ ਮਨ ਤੇ ਬੁੱਧ ਆਵਤ ਇਹਨਾਂ ਦੁਆਰਾ ਜਾਂ ਇਸੇ ਪ੍ਰਕਾਰ ਪੰਜੇ ਪ੍ਰਾਣ ਤੇ ਮਨ ਤੇ ਬੁੱਧ ਸਤਾਰਾ ਕੱਟਾਂ ਦੁਆਰਾ ਤੇਰਾ ਸੋਹਣ ਸਰੀਰ ਰਚਿਆ ਫਿਰ ਕਠੀਰ ਸਿੰਘ ਦੀ ਪੱਚੀਆਂ ਪ੍ਰਕਿਰਤੀਆਂ ਦੁਆਰਾ ਮੇਰੇ ਮਾਤ ਪਿਤਾ ਕੰਧ ਪਿੰਡ ਤੋਂ ਆਇਆ ਇਹ ਕਠੀਰ ਸਿੰਘ ਦੀ ਰਚਨਾ ਕੀਤਾ ਹੈ ਰਚਨਾ ਫਿਰ ਅੰਗ ਪਤੰਗ ਬਣਾਏ ਤੇਰੇ ਉਗਰਾ ਜੀ ਮਾਂ ਬਣਾਉਂਦਾ ਕਿੰਨਾ ਘੜਾ ਲੱਗਦਾ ਜੇ ਮੂੰਹ ਕੁੰਡੀਆਂ ਬਣਾਉਂਦਾ ਫਿਰ ਕਿੰਨਾ ਘੜਾ ਲੱਗਦਾ ਜੇ ਮਾਸਾ ਦੀ ਕੁੜੀ ਨਹੀਂ ਲੱਗਦਾ ਕੀ ਹਾਲ ਤੁਸੀਂ ਤੇਰੀ ਜੇ ਕੰਨਾਂ ਦੀ ਛੁੱਟੀ ਬਣਾਉਂਦਾ ਕਿੰਨਾ ਘੜਾ ਲੱਗਦਾ ਮੱਖੀਆਂ ਨੂੰ ਖਾ ਜਾਣਾ ਸੀ ਜੇ ਦਿਲ ਨਾ ਬਣਾਉਂਦਾ ਕੀ ਤੇਰਾ ਧੜਾ ਨਹੀਂ ਲੱਗਣਾ ਸੀ ਤੂੰ ਮਾਰੇ ਸਾਹਮਣੇ ਜਨਮ ਕਈ ਬੜਾ ਸੁੰਦਰ ਬਣਾਇਆ ਰੱਖਿਆ ਹੈ ਤੇ ਨਾ ਜਾਣ ਉਸ ਵਾਹਿਗੁਰੂ ਨੂੰ ਜਾਣਦਾ ਹੀ ਨਹੀਂ ਤੂੰ ਭੁੱਲ ਗਿਆ ਉਹ ਸਤਕਾਰੀ ਪਰਮੇਸ਼ਵਰ ਨੂੰ ਮਨ ਧਾਰ ਗਿਆ ਸਤਿਗੁਰਾਂ ਦੇ ਗਿਆਨ ਨੂੰ ਧਾਰਨ ਕਰਕੇ ਜਾਣ ਪੜ੍ਹ ਪਾਈ ਮਨ ਦੇ ਅੰਦਰ ਗਿਆਨ ਕਰ ਰਿਹਾ ਜਿਸ ਵਾਹਿਗੁਰੂ ਤੋਂ ਵੀ ਰਚਿਆ ਹੈ ਨਾਨਕ ਪ੍ਰਾਣੀ ਦੂਜਾ ਪਹਿਰਾ ਨਾਨਕ ਦੇਵ ਜੀ ਕਹਿੰਦੇ ਹੋ ਪ੍ਰਾਣੋ ਧਾਰੀ ਜੀਵ ਇਹ ਅੰਦਰ ਦਾ ਤੇਰਾ ਦੂਜਾ ਪਹਿਰ ਹਿੱਸਾ ਹੈ ਵਿਪਰ ਗਿਆ ਤੇ ਵਾਸਤੇ ਦੂਜਾ ਪਹਿਰ ਇੱਥੇ ਕਹਿੰਦੇ ਪਹਿਲਾਂ ਗਰਭ ਵਾਸ ਕਿਹਾ ਹੈ ਕਿਉਂਕਿ ਪਰਮੇਸ਼ਵਰ ਦਾ ਧਿਆਨ ਹੀ ਭੁੱਲ ਗਿਆ ਬਾਲਕ ਵਾਸਤਾ ਵੀ ਫਸ ਗਿਆ
ਸ਼ਾਂਤੀ ਤੇ ਰਹਿ ਦੇ ਰਹੇ ਕੱਲ ਸ਼ਾਂਤੀ ਨੂੰ ਤੇਰੇ ਅੰਦਰ
ਜੇਕਰ ਵਿਆਕਲ ਹੋ ਰਹੇ ਹੋ, ਮੈਂ ਜੀ ਅਕਲ ਤੋਂ ਬਿਨਾ ਹੋ ਰਹੇ, ਕੋਈ ਸਮਝ ਨੀ
ਤੈਨੂੰ
ਕਹਿੰਦੇ ਜੀ ਘਰ ਜਾਣੇ ਤੇ ਕਹਿੰਦੇ ਜੀ ਸਿਆਣੇ ਲੋਕ ਮੰਨਦੇ ਆ, ਉਹਨੂੰ ਸਿਖਾਈ ਉਹਨੂੰ ਕਿਸੇ ਪਾਲਸੀ ਚ ਲੈਣਾ ਹੋਏ ਤਾਂ ਫਲਾਣੇ ਲੋਕ ਭਾਵੇਂ ਮੂੰਹ ਨਾ ਧੋਣਾ ਆਉਂਦਾ ਹੋਵੇ। ਇਸ ਪ੍ਰਕਾਰ ਮਤਲਬ ਹੈ ਸੰਗ ਨਾਲ ਹੀ ਵਿਆਕੁਲ ਹੋ ਗਿਆ, ਇੰਨਾ ਹੰਕਾਰ ਹੋ ਗਿਆ। ਧਨ ਕੇ ਰੱਤਾ ਜੋਵਲ ਮੱਤਾ, ਧਨ ਕੱਠਾ ਕਰਨੀ ਚ ਰੰਗਿਆ ਰਹੀਆਂ, ਗਿਆਨੀ ਚ ਮਸਤ ਹੋਇਆ ਰਹੀਆਂ ਹੈ। ਜੇ ਅਸੀਂ ਪੜਾਈਆਂ ਕਰੀਆਂ ਮਾਂ ਭੈਣਾਂ ਧੀਆਂ ਭੈਣ ਜਾਣੇ, ਇਹ ਤੇਰਾ ਸੁਭਾਅ ਹੀ ਭੁੱਲ ਗਿਆ। ਅਹਲਾ ਜਨਮ ਗਿਆ, ਅਹਲਾ ਜਰਸੀ ਜਨਮ ਗਵਾ ਰਿਹਾ ਹੈ, ਅਹਲਾ ਦਿਨੋਂ ਲਾਹੇ ਤੋਂ ਜਨਮ ਗਵਾ ਰਿਹਾ ਹੈ, ਅਹਲਾ ਸਿੰਦਰ ਜਨਮ ਗਵਾ ਰਿਹਾ, ਅਹਲਾ ਨਸਲ ਜਨਮ ਗਵਾ ਰਿਹਾ। ਜਰਸੀ ਧਰਮ ਸੇਤੀ ਵਾਪਾਰ ਨਾ ਕੀਤੇ, ਅਰਥੀ ਕੋਈ ਕਿਹਦਾ ਪਰਉਪਕਾਰ ਕਰਨਾ ਸੀ, ਕਲਾ ਕਰਨਾ ਸੀ, ਇਹ ਧਰਮ ਦੇ ਨਾਲ ਜਿਹੜਾ ਵਿਚਾਰ ਕਰਨਾ ਸੀ, ਕਿਸੇ ਦਾ ਭਲਾ ਕਰਨਾ ਸੀ, ਆਪਦਾ ਭਲਾ ਵਾਹਿਗੁਰੂ ਤੋਂ ਕਰਾਉਣਾ ਸੀ, ਉਹ ਕਿੰਨਾ ਅਰਥੀ ਹੀ ਦੱਸੇ ਜਿਹੜਾ ਕਿਸੇ ਦਾ ਪਰਉਪਕਾਰ ਕਰਨਾ ਤੇ ਆਪਣਾ ਬਗਾਰ ਬਰਾਨਾ ਸਾਂਭੇ, ਇਹ ਧਰਮ ਦੇ ਸਮੇਤ ਕੋਈ ਵਿਚਾਰ ਨਹੀਂ ਕੀਤਾ। ਪੈਸੇ ਬਿਨਾਂ ਗੱਲ ਨਹੀਂ ਕਰਦਾ ਕਿਸੇ ਦੀ, ਜਿਹੜਾ ਨਾ ਪੈਸਾ ਦੇਵੇ ਉਹ ਕਾਲੀਆਂ ਕਰਤੂਤਾਂ ਕਰਕੇ ਆਦਮੀਆਂ ਨਾਲ ਕਾਲੇ ਕਾਲੀ ਕਰਕੇ ਉਹਨਾਂ ਲੋਕਾਂ ਨੂੰ ਚੱਟੀਆਂ ਪਵਾ ਦਿੰਦੇ। ਧਰਮ ਦੇ ਨਾਲ ਕੋਈ ਵਿਚਾਰ ਨਹੀਂ ਕਰ
ਸਕਿਆ,
ਕਰਮ ਨੂੰ ਮਿੱਤਰ ਨਹੀਂ ਬਣਾਇਆ, ਬਾਹਰ ਕਰਨ ਵਾਲੇ ਕਰਮ ਕੀਤੇ ਆ। ਜਦੋਂ ਤੇਰੇ ਦੁਸ਼ਮਣ ਬਣ ਜਾਣ ਇਹੋ ਜਿਹੇ ਕਰਮ ਕਰ ਜਾ ਰਹੇ, ਤੂੰ ਇਹੋ ਜਿਹੇ ਕਰਮ ਨਹੀਂ ਕੀਤੇ ਜਿਹੜੇ ਤੇਰੇ ਮਿੱਤਰ ਬਣ ਕੇ ਤੇਰੀ ਸਹਾਇਤਾ ਕਰਨ, ਤੇ ਮਿੱਤਰਾਂ ਨੁਕਸਾਨ ਕਰਮਾਂ ਨੇ ਤਾਂ ਕੀਤਾ।
ਨਾਨਕ ਤੀਜਾ ਪਹਿਰਾ ਪ੍ਰਾਣੀ,
ਗੁਰੂ ਨਾਨਕ ਦੇਵ ਜੀ ਕਹਿੰਦੇ ਤੀਜੇ ਉਮਰ ਦੇ ਪਹਿਰ ਹਿੱਸੇ ਵਿੱਚ ਖੁੰਬਾਂ ਵੀ ਘਾਈ ਪਿੰਡੀ ਮਨਾਜ ਦੀਆਂ ਹੁੰਦੀਆਂ, ਇਸੇ ਪ੍ਰਕਾਰ ਤੋਂ ਇਹ ਗਿਆਨੀ ਚੱਕੀ ਫਿਰਦਾ ਹੈ, ਭੇਡਾਂ ਦੇ ਲੋੜੇ ਵੀ ਮਸਤੇ ਹੁੰਦੇ ਹੈ, ਧੰਨ ਤੇ ਗਿਆਨੀ ਚ ਪਿਲਾਇਆ ਹੈ।
ਚੌਥਾ ਪਹਿਰਾ ਰਾਣ ਕਾ ਵਣਜਾਰਾ, ਮਿੱਤਰਾ
ਵੀਰ ਕੀ ਵਣਜਾਰੇ, ਉਸੇ ਕਰਮਾਂ ਨੂੰ ਕਰਨ ਵਾਲੇ ਮੇਰੇ ਚੇਤਨ ਦੀ ਅਣਸੋਣੇ ਕਰਕੇ ਚੌਥੇ ਉਮਰ ਦੇ ਪੈਰ ਹਿੱਸੇ ਵਿੱਚ
ਲਾਈ ਆਇਆ ਤੂੰ
ਖੇਤ ਲਾਵੇ ਆ ਜਾਣ ਵਧਣ ਵਾਸਤੇ, ਖੇਤ ਲਾਵਿਆਂ ਤੇ ਆ ਜਾਵੇ, ਉਸ ਵੇਲੇ ਲਾਵੇ ਲਿਆਂਦੇ ਜਾਂਦੇ ਹੈ ਤੇ ਖੇਤ ਨੂੰ ਕੱਟਿਆ ਜਾਂਦਾ ਹੈ। ਇਹ ਜਿਹੜਾ ਧੌਲੇ ਆ ਗਏ ਹੈ ਇਹ ਲਾਵਿਆਂ ਚ ਖੇਤ ਆ ਗਿਆ, ਹੁਣ ਜਮਦੀ ਤਾਰੀ ਦੀ ਲਾਵੇ ਨੇ ਅਜਰਾਈਲ ਮੇਕਾਈਲ ਮੇਕਾਈਲ ਇਸਰਾਈਲ ਜਬਰਾਈਲ ਇਹਨਾਂ ਨੇ ਆ ਕੇ ਖੇਤ ਤੇਰੇ ਨੇ ਸੂਫੀ ਸਰੀਰ ਨੂੰ ਵਿੱਚੋਂ ਕੱਟ ਕੇ ਲੈਣਾ ਲੈ ਜਾਣਾ, ਆਹ ਸਫੂਰ ਸੀ ਤੇ ਬਾੜ ਵਾਂਗੂ ਫੋਕਾ ਪਿਆ ਰਹਿ ਜਾਊਗਾ। ਇਸ ਪ੍ਰਕਾਰ ਇਹ ਲਾਵੇ ਤੇ ਖੇਤ ਆ ਗਿਆ ਵਧਣ ਤੇ, ਧੌਲੇ ਜਿਹੜੇ ਆ ਗਏ ਆ ਉਹ ਵਧਣ ਵਾਲਾ ਖੇਤ ਤੇਰਾ ਹੋ ਗਿਆ ਹੈ। ਜਾ ਜੰਗ ਤਕੜ ਚਲਾਇਆ ਵਣ ਜਾ ਰਿਹਾ ਮਿੱਤਰਾ, ਹੋ ਜੀਰ ਕੀ ਬੰਜਾਰੇ ਚੇਤਨ ਦੀ ਅਣਸੁਣੀ ਕਰਕੇ ਮਿੱਤਰ ਕਿਸੇ ਨਾ ਮਿਲਿਆ ਧੂਲ ਜਮੀਨ ਪਕੜ ਕੇ ਚਲਾ ਗਿਆ, ਕਹਿੰਦੇ ਪਤਾ ਨੀ ਲੱਗਾ ਕਿੱਧਰ ਨੂੰ ਲੈ ਗਏ, ਕੋਈ ਕਹਿੰਦਾ ਮੇਰਾ ਕਾਇਦਾ ਫੜਿਆ ਗਿਆ, ਮੈਨੂੰ ਖਮੀ ਕੀ ਦਿਖਾਈ ਸੀ, ਇਧਰ ਫਲਾਨਾ ਮਰ ਗਿਆ ਤੈਨੂੰ ਦੱਸੋਗੇ ਤਾਂ ਕੀ ਹੋ ਗਿਆ। ਇਸ ਪ੍ਰਕਾਰ ਸਾਹਿਬ ਸਿੰਘ ਜੀ ਕਿਸੇ ਨੇ ਚੇਤ ਨੀ ਮਿਲਿਆ ਪਤਾ ਨੀ ਲੱਗਾ ਕਿੱਧਰ ਵੀ ਲੈ ਗਏ।
ਹਰ
ਕਿਸੇ ਹੋ ਗਏ ਕਹਿੰਦੇ, ਉਸ ਵੇਖੋ ਭੇਤ ਜਿਸ ਵਾਸਗੁਰੂ ਨੇ ਐਸਾ ਜਦੋਂ ਜਾਂਦਾ ਉਸ ਵੇਲੇ ਸਾਰੀ ਦੁਨੀਆਂ ਨੂੰ ਪਤਾ ਹੈ, ਪਰ ਜਿਸ ਵੇਲੇ ਜਾਂਦਾ ਹੈ ਉਸ ਵੇਲੇ ਕਿਸੇ ਨੂੰ ਭੇਤ ਨੀ ਮਿਲਦਾ। ਉਹ ਵਾਹਿਗੁਰੂ ਆਪਣਾ ਦੇਖ ਕੇ ਨੂੰ ਚੇਤੇ ਕਰੋ,
ਚੇਤ ਹਰ ਕਿਸੇ ਨਾ ਮਿਲੇ,
ਉਹ ਸਰੀਰ ਨੂੰ ਚੇਤੇ ਕਰ ਜੀ ਦਾ ਭੇਤ ਕਿਸੇ ਨੂੰ ਨੀ ਮਿਲਿਆ ਜੀ, ਕਦੋਂ ਆ ਕੇ ਲੈ ਜਾਂਦਾ ਵਿੱਚੋਂ
ਤੈਨੂੰ
ਤੋੜ ਲਿਆ ਪ੍ਰਲੋਕ ਨੂੰ।
ਝੂਠਾ ਰੁਦਲ ਹੋਇਆ ਦੁਆਲਾ,
ਝੂਠਾ ਰੁਦਲ ਹੋਇਆ ਦੁਆਲੇ, ਐਵੇਂ ਰਾਲੇ ਝੂਠਾ ਘੁੰਮਰਾਂ ਪਾ ਕੇ ਰਹਿੰਦੇ ਆ ਵੀ ਸਾਡਾ ਭਰਾ ਸੀ, ਇਹਨਾਂ ਛੱਡ ਖੜੋਤੇ ਕਿਵੇਂ ਨਾ ਜਲਸਣ ਲੱਗਾ ਹੇਤ, ਬੁਲਾਏ ਝੂਠਾ ਰੋਣਾ ਰੋਂਦੇ ਹਨ ਘੇਰਾ ਟੱਪ ਕੇ
ਸੰਕੀ
ਕਹਿੰਦੇ ਕਾਦੋ ਕਾਦੋ ਹੋਈ ਲੈ ਚੱਲੇ ਛੇਤੀ ਨਿਸ਼ਾਨਾ ਤੇ ਦਿਨ ਸਿਰਦਾ ਜਾਂਦਾ ਹੈ। ਇਸ ਪ੍ਰਕਾਰ ਪਰਾਇਆ ਬਗਾਨਾ ਹੀ ਹੋ ਗਿਆ ਸੰਕੇ, ਮੁਰਦੇ ਨੂੰ ਕੋਈ ਨੀ ਸਿਆਣਦਾ ਹੈ,
ਸਭ ਫੂਕਣਾ ਚਾਹੁੰਦੇ ਦੱਬਣਾ ਚਾਹੁੰਦੇ ਕਬਰਾਂ
ਚਾਈ ਵਸਤ ਪ੍ਰਾਪਤ ਹੋਈ
ਵਸਤੂ ਤੈਨੂੰ ਪ੍ਰਾਪਤ ਹੋਈ ਹੈ
ਜਿਸ ਤੋਂ ਲਾਇਆ ਹੋ
ਜਿਸ ਵਸਤੂ ਵਿੱਚ ਤੈਂ ਆਪਦਾ ਹਿੱਤ ਲਾਉਣਾ ਕੀਤਾ ਹੈ ਇੱਥੇ ਲਿਆਏ ਕਦੇ ਪਾਸੇ ਹਜ਼ਾਰ
ਕਹ ਨਾਨਕ ਪ੍ਰਾਣੀ ਚੌਥਾ ਪਹਿਰਾ
ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਫੇਰ ਕਰ
ਸਾਈ ਵਸਤ ਪ੍ਰਾਪਤ ਹੋ
ਲੱਸੀ ਦੇ ਮਾਇਆ ਵਿੱਚ ਚਲਾਇਆ ਤਾਂ ਸਭ ਬਣੇਗਾ ਅੰਤ ਕਾਲ ਦੇ ਲੱਸੀ ਸੂਰੇ ਐਸੀ ਚਿੰਤਾ ਨੇ ਜੇ ਮਾਰਾ ਸਰਬ ਜੂਨ ਬਲ ਵਾਲਾ ਕਰੇ ਜੇ ਮੁੰਡਿਆਂ ਚ ਪਿਲਾਇਆ ਤਾਂ ਪ੍ਰੇਤ ਜੂਨ ਬਲ ਵਾਲਾ ਕਰੇ ਜੇ ਮੁੰਡਿਆਂ ਚ ਪਿਲਾਇਆ ਤਾਂ ਫਿਰ ਸ਼ੂਕਰ ਸੂਰ ਦੇ ਜੂਨ ਚ ਪੈਣਾ ਪਊ ਇਸੇ ਪ੍ਰਕਾਰ ਇੱਥੇ ਗਿਆ ਕਰੇ
ਆਈ ਵਸ ਪ੍ਰਾਪਤ ਹੋਈ
ਜੀਵ ਨੂੰ ਅੰਤ ਨੂੰ ਪ੍ਰਾਪਤ ਹੋਈ
ਜਿਸ ਤੋਂ ਲਾਇਆ ਹੋਈ
ਪਦਾਰਥਾਂ ਦੇ ਨਾਲ ਹਿੱਤ ਲਾਇਆ ਹੈ ਉਹ ਅੰਤ ਨੂੰ ਮਿਲਣੀ ਸੀ ਉਸੇ ਜੀਵ ਨੂੰ ਗਿਆ
ਨਾਨਕ ਪ੍ਰਾਣੀ ਚੌਥਾ ਪਹਿਰ
ਸਤਿਗੁਰੂ ਸਾਹਿਬ ਜੀ ਕਹਿੰਦੇ ਹੋਏ ਪੁਰਾਣਾ ਧਾਰੀ ਜੀ ਉਮਰ ਦੇ ਚੌਥੇ ਪਹਿਰ ਹਿੱਸੇ ਵਿੱਚ
ਲਾਵੀ ਬਣਿਆ ਸੇ
ਇਸ ਪ੍ਰਕਾਰ ਜਮ ਦੇਵਤਾ ਰੂਪੀ ਲਾਇਆ ਨੇ ਵਧਣ ਵਾਲਿਆਂ ਨੇ ਕੱਟ ਕੇ ਲੈ ਗਏ ਵਿੱਚ ਸੂਹ ਸੂਹ ਦਾੜ ਹੋਏਗੀ ਕੱਲੀ